करता ते सतो गुणी कर्म ते सारे शुभ करता है पर शुभ कर्मां दा करता अपने नु मन लैंदा है तो शुभ कर्मां दा फल भोगदा रहेगा चंगा चलो खुशियां मिलदियां रहेंगी सुख मिलते रहेंगे परमात्मा नहीं मिलेगा परमात्मा की प्राप्ति कदों होती है कर्म करत होवे नह कर्म हे प्रभु जब तन तेरा है मन तेरा है तेरी तरफों मिलिया होया एक दान है अगर मैं शुभ कर्म भी किते ने हे प्रभु तू ऐसा माहौल बनाया ऐसी मैनु समझ दिती ए भी तेरी अनंत बख्शिशा दे चाहो एक बख्शिश मेरा कुछ भी नहीं ऐसा मनुख समाधि लीन हो जाता है उसकी मानसिक अवस्था होती है महाराज कहने किधरे तू तीन गुणा दे जी रहे हैं हे प्रभु तू जी रहे हैं किधरे तू तमो गुणी है किधरे तू रजो गुणी है किधरे तू सतो गुणी है पर तू किधरे इन्ना तिना तो उच्चा उठ गया कहूं बेदरी कहूं तासों विपरीत कहूं त्रिगुण अतीत कहूं सरगुण समेत कहूं जच गंधर्व उरग कहूं विद्याधर कहूं भय किन्नर पिशाच कहूं प्रेत किधरे तू राग दे गंधर्व है किन्नर है वजंत्रियां देचों किन्नर है गायकां देचों गंधर्व है किधरे तो महान विद्वान है फिर साहब अगवा कहंदे ने काहू होए के हिंदू आ गायत्री को गुपद जप्यो काहू होए के तुरका पुकारे बांग दे तो गुरु गोबिंद सिंह जी महाराज हे प्रभु किधरे तू हिंदू है तू किधरे तू मुस्लिम है किधरे तू हिंदू है तू गुफा विच बैठ के गायत्री दे मंत्रां दा जप पिया करदा है तू काहू होए के हिंदू आ गायत्री को गुपद जप्यो काहू होए के तुरका पुकारे बांग दे तो किधरे तू हिंदू नहीं है हे प्रभु तू तुर्क है मुसलमान है मुनारे ते चढ़ के बांग पिया देना है तू दोई रा चू बदर कर दम दुआलम राय ते दीदम एक उसने किसी वक्त एक महान आलम फकीर ने भी ऐसा बयान किया सी मुट चुकी है तमीज कुफरो इमां सदा नाकूस की आती है अजाम बन के कहिंदा हूं कुफर ते ईमान दा विकरा भी खत्म हो गया जे मंदिर दे घड़ियाल वजदा ते मैनू इन सुनाई देंदा जिवें मस्जिद दी अजान होवे ते जे मस्जिद दे अजान होंदी है ते मैनू हुण इन सुनाई देंदा जिवें मंदिर दा घड़ियाल पे वजदा मैं की करा एक दोई रा चूं बदर कर दम दो आलम राय के दीदम गुरु नानक दे कंठ तो जिहड़ा पहला ब्रह्म नाद निकलिया है एक तो संत एक मन की अवस्था है असंत एक मन की अवस्था है हुण मैं अर्ज करा बीमार होके ही बीमारी का पता चलता है बीमारी की किसी के सिर दे कभी दर्द हो ही नहीं मेरे ख्याल उसनू नहीं पता सिर की पीड़ा की आती भावें लख उसनू कहिए सिर मेरा दुखदा पै बहुत दुखदा पै अगला कहेगा हां ठीक है दुखदा पै पर यह दुखना की है यह दर्द की है उसनू की पता गुरबाणी का फैसला लागी होए सो जाने पी पीड़ इस लगी हो जाने बाकी व्याख्या है मैं क्या सहाराइया ने ऐसा होगा एक कह रहा मेरी दाल दुख रही है बहुत दुख रही है एक भी कभी दुखी नहीं तो सुन रहा है महसूस कर रहा है हां दुख रही होगी पर यह पीड़ की है कख भी पता नहीं कुछ भी नहीं पता इन कोई भी बोध नहीं ते हुण मैं अर्ज कर दिया संत ही संत नूं पहचान सकदा है दूसरा पहचान ही नहीं सकदा एक बच्चे नूं की पता जवानी की आउंदी है एक जवान नूं की पता बुढ़ेपा की आउंदा है एक बुढ़ेपे नूं बुढ़े नूं की पता मौत की आउंदी है कख नहीं पता इस चक्कर च ना पैणा इस पंज सत साल दे मासूम बच्चे नूं कुछ नहीं पता कि जवानी की आउंदी है इस उमंग ते तरंग नाल भरे हुए नौजवान नूं कख भी नहीं पता कि बुढ़ेपा की आउंदा और निराशा दे दल दल विच फसे इस बुढ़े नूं कख भी नहीं पता कि मौत की आउंदी है जना खणा कह देंदा ओ संत ओ संत ओ संत तू किस तरह पहचान कर ले ਤੂੰ ਕਿਹੜੀ ਦੂਰਬੀਨ ਨਾਲ ਵੇਖ ਲਿਆ, ਤੂੰ ਕਿਹੜੇ ਮੀਟਰ ਨਾਲ ਨਾਪਿਆ। ਸੰਤ ਹੋ ਕੇ ਹੀ ਸੰਤ ਦੀ ਪਹਿਚਾਣ ਆਉਂਦੀ ਉਂਝ ਨਹੀਂ ਆਉਂਦੀ। ਇਸ ਵਾਸਤੇ ਸੰਤ ਬਣਨ ਦੀ ਕੋਸ਼ਿਸ਼ ਕਰੀਏ ਤਾਂ ਜੈਸੇ ਕੋਈ ਸੰਤ ਬਣਨ ਦੀ ਕੋਸ਼ਿਸ਼ ਕਰਦਾ ਹੈ ਉਸਦਾ ਜਗਤ ਦੇ ਤਮਾਮ ਸੰਤਾਂ ਨਾਲ ਸੰਬੰਧ ਜੁੜ ਜਾਂਦਾ ਹੈ। ਇਹ ਪਹਿਚਾਣ ਉਹਨੂੰ ਅਸਲੀਅਤ ਦਾ ਪਤਾ ਚੱਲ ਜਾਂਦਾ ਹੈ, ਹਕੀਕਤ ਦਾ ਪਤਾ ਚੱਲ ਜਾਂਦਾ ਹੈ। ਸੰਤ ਇੱਕ ਮਾਨਸਿਕ ਅਵਸਥਾ ਹੈ, ਜੈਸੇ ਤੰਦਰੁਸਤੀ ਸਰੀਰ ਦੀ ਇੱਕ ਹਾਲਤ ਹੈ, ਬਿਮਾਰੀ ਸਰੀਰ ਦੀ ਇੱਕ ਹਾਲਤ ਹੈ, ਸੰਤ ਇੱਕ ਮਨ ਦੀ ਅਵਸਥਾ ਹੈ। ਜਨਮ ਤੋਂ ਅਕਸਰ ਸਰੀਰ ਤੇ ਤੰਦਰੁਸਤ ਆਉਂਦਾ ਹੈ, ਸਹਿਜੇ ਸਹਿਜੇ ਬਾਅਦ ਵਿੱਚ ਰੋਗੀ ਹੋ ਜਾਂਦਾ, ਪਰ ਜਨਮ ਤੋਂ ਹੀ ਮਨੁੱਖ ਦਾ ਮਨ ਰੋਗੀ ਹੈ। ਸਾਧਨਾ ਕਰੇ ਤਪੱਸਿਆ ਕਰੇ ਤੇ ਕੋਈ ਸਵਸਥ ਹੋਵੇ, ਇਹ ਮਨ ਕਈ ਜਨਮਾਂ ਦਾ ਰੋਗੀ ਹੈ, ਕਈ ਜਨਮਾਂ ਦੀ ਮੈਲ ਹੈ, ਕਈ ਜਨਮਾਂ ਦਾ ਰੋਗ ਹੈ। ਔਰ ਹਰ ਜਨਮ ਵਿੱਚ ਰੋਗ ਵਧਿਆ, ਰੋਗ ਵਧਿਆ। ਪਿਛਲੇ ਜਨਮ ਦੇ ਰੋਗ ਸਾਡੇ ਕੋਲ ਨੇ, ਸੰਸਕਾਰ ਭਰਿਆ, ਇਸ ਜਨਮ ਦੇ ਵੀ ਬਥੇਰੇ ਇਕੱਠੇ ਕੀਤੇ ਨੇ। ਤਨ ਦੇ ਤਲ ਤੇ ਅਸੀਂ ਇਹ ਨਹੀਂ ਕਹਿ ਸਕਦੇ ਸਾਰੇ ਰੋਗੀ ਬੈਠੇ ਨੇ, ਮਨ ਦੇ ਤਲ ਤੇ ਗੁਰਬਾਣੀ ਕਹਿੰਦੀ ਹੈ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਭ ਰੋਗੀ ਨੇ, ਸਾਰੇ ਰੋਗੀ ਮਾਨਸਿਕ ਤਲ ਤੇ। ਅਗਰ ਉਹ ਅਵਸਥਾ ਪ੍ਰਾਪਤ ਨਹੀਂ ਹੋਈ ਜੋ ਸੰਤ, ਅਗਰ ਆਪ ਪੁੱਛੋ ਨਾ ਮਨੁੱਖ ਦਾ ਭਵਿਸ਼ ਕੀ ਹੋਵੇਗਾ, ਕਿਸੇ ਦੇਸ਼ ਦਾ ਭਵਿਸ਼ ਕੀ ਹੋਵੇਗਾ, ਕਿਸੇ ਕੌਮ ਦਾ ਭਵਿਸ਼ ਕੀ ਹੋਵੇਗਾ, ਨਜੂਮੀ ਜੋਤਸ਼ੀ ਭਾਵੇਂ ਜੋ ਕੁਛ ਦੱਸਦੇ ਨੇ, ਰਾਜਨੈਤਿਕ ਜੋ ਕੁਛ ਭਾਵੇਂ ਦੱਸਦੇ ਨੇ, ਮੈਂ ਤੇ ਇਹੀ ਕਹਿੰਦਾ ਹੁੰਦਾ ਹਰ ਕੌਮ ਦਾ, ਹਰ ਦੇਸ਼ ਦਾ, ਹਰ ਬਸ਼ਰ ਦਾ ਭਵਿਸ਼ ਹੈ ਸੰਤ ਹੋਣਾ। ਜਿੰਨੇ ਚਿਰ ਤੱਕ ਸੰਤ ਨਹੀਂ ਬਣੇਗਾ, ਭਵਿਸ਼ ਦੀ ਚਿੰਤਾ ਦਾ ਬੋਝ ਸਿਰ ਤੇ ਰਹੇਗਾ। ਧਨ ਮਿਲ ਗਿਆ, ਭਵਿਸ਼ ਦੀ ਚਿੰਤਾ, ਔਲਾਦ ਮਿਲ ਗਈ ਹੈ, ਅਜੇ ਵੀ ਭਵਿਸ਼ ਦੀ ਚਿੰਤਾ, ਰਹਿਣ ਨੂੰ ਸੋਨਾ ਮਕਾਨ ਮਿਲ ਗਿਆ, ਅਜੇ ਵੀ ਭਵਿਸ਼ ਦੀ ਚਿੰਤਾ, ਸਿੰਘਾਸਣ ਮਿਲ ਗਿਆ, ਸਤਾ ਮਿਲ ਗਈ, ਪ੍ਰਭਤਾ ਮਿਲ ਗਈ, ਅਜੇ ਵੀ ਭਵਿਸ਼ ਦੀ ਚਿੰਤਾ, ਵਾਸਤਵਿਕ ਭਵਿਸ਼ ਦੀ ਪ੍ਰਾਪਤੀ ਹੋਈ ਨਹੀਂ। ਹਰ ਮਨੁੱਖ ਦਾ ਭਵਿਸ਼ ਹੈ ਸੰਤ ਹੋਣਾ, ਔਰ ਜਦ ਸੰਤ ਕੋਈ ਹੋ ਜਾਂਦਾ ਹੈ ਤਾਂ ਕੁਛ ਵੀ ਪ੍ਰਾਪਤੀ ਦੀ ਇੱਛਾ ਨਹੀਂ ਰਹਿੰਦੀ, ਫਿਰ ਜੀਵਨ ਦਾ ਸੰਤ ਆਨੰਦ ਮਾਣਦਾ ਹੈ, ਫਿਰ ਕੋਈ ਭਵਿਸ਼ ਨਹੀਂ, ਸੰਤ ਦਾ ਕੋਈ ਭਵਿਸ਼ ਨਹੀਂ। ਜਿਸ ਜਿਸ ਦਾ ਵੀ ਭਵਿਸ਼ ਹੈ ਅਜੇ ਇਹ ਰਸਤੇ ਵਿੱਚ ਹੈ, ਜਿਸ ਦਾ ਭਵਿਸ਼ ਖਤਮ ਹੋ ਗਿਆ, ਮੰਜ਼ਿਲ ਤੇ ਪਹੁੰਚ ਗਿਆ, ਟਿਕਾਣੇ ਤੇ ਪਹੁੰਚ ਗਿਆ, ਉਹਨੇ ਵਾਸਤਵਿਕ ਅਵਸਥਾ ਨੂੰ ਜੋ ਹੈ ਲੱਭ ਲਿਆ। ਹੁਣ ਮੈਂ ਅਰਜ਼ ਕਰਾਂ, ਅਗਰ ਇਹ ਰੋਗ ਹੈ, ਆਧਾਰਮਿਕ ਹੋਣਾ ਮਾਨਸਿਕ ਰੋਗ ਹੈ, ਔਰ ਰੋਗ ਇਹ ਕਈ ਜਨਮਾਂ ਦਾ ਹੈ, ਇਸ ਰੋਗ ਨੂੰ ਕਿਵੇਂ ਮਿਟਾਈਏ, ਕਿਸ ਤਰ੍ਹਾਂ ਮਿਟਾਈਏ? ਤਾਂ ਮੈਂ ਅਰਜ਼ ਕਰਾਂ, ਇਸ ਰੋਗ ਦੀ ਔਸ਼ਧੀ ਹੈ। ਇਹੀ ਕਾਰਨ ਹੈ ਕਿ ਗੁਰੂ ਨੂੰ ਵੈਦ ਆਖਿਆ ਗਿਆ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਤੇ ਜਮ ਕੀ ਅੰਦਾ। ਇਸ ਬਿਮਾਰੀ ਦਾ ਇਲਾਜ ਹੈ, ਮਾਨਸਿਕ ਰੋਗ ਦਾ ਇਲਾਜ ਹੈ। ਮੈਂ ਫਿਰ ਅਰਜ਼ ਕਰਾਂ, ਮਾਨਸਿਕ ਤਲ ਤੇ ਕੋਈ ਰੋਗੀ ਹੈ, ਪਹਿਚਾਣ ਸੰਸਾਰ ਦਿਖਾਈ ਦਿੰਦਾ, ਤੇ ਸੰਸਾਰ ਵਿੱਚ ਦੋ ਦਿਖਾਈ ਦਿੰਦੇ, ਇੱਕ ਨਹੀਂ, ਕੋਈ ਵਿਤਕਰਾ ਵੀ ਰਹਿੰਦਾ, ਕੋਈ ਆਪਣਾ ਦਿਖਾਈ ਦਿੰਦਾ, ਕੋਈ ਬੇਗਾਨਾ ਦਿਖਾਈ ਦਿੰਦਾ, ਕੋਈ ਛੋਟਾ ਦਿਖਾਈ ਦਿੰਦਾ, ਕੋਈ ਵੱਡਾ ਦਿਖਾਈ ਦਿੰਦਾ, ਕੋਈ ਮੂਰਖ ਦਿਖਾਈ ਦਿੰਦਾ, ਕੋਈ ਸਿਆਣਾ ਦਿਖਾਈ ਦਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਹਿ ਕੋ ਮੂਰਖ ਨਹਿ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਬਾਣਾ। ਕੋਈ ਮੂਰਖ ਨਹੀਂ, ਕੋਈ ਸਿਆਣਾ ਨਹੀਂ, ਸਭ ਤੋਂ ਹੀ ਤੂੰ। ਇੱਕ ਅਵਸਥਾ ਹੈ, ਇਹ ਮਨ ਦੀ ਇੱਕ ਹਾਲਤ ਹੈ, ਅਗਰ ਇਹ ਨਹੀਂ ਬਣੀ ਤਾਂ ਮਨ ਰੋਗੀ ਹੈ। ਇਸ ਰੋਗ ਨੂੰ ਕਿਵੇਂ ਦੂਰ ਕੀਤਾ ਜਾਏ? ਸ਼ਬਦ ਨੂੰ ਸੁਣ ਕੇ, ਕਿਹੜੇ ਸ਼ਬਦ ਨੂੰ ਸੁਣ ਕੇ? ਪਰਮਾਤਮਾ ਦੇ ਸ਼ਬਦ ਨੂੰ ਸੁਣ ਕੇ। ਕਿੱਥੇ ਹੈ ਪਰਮਾਤਮਾ ਦਾ ਸ਼ਬਦ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ। ਉਹਦਾ ਨਾਦ ਘੱਟ ਘੱਟ ਦੇ ਚ ਵੱਜ ਰਿਹਾ, ਘੱਟ ਘੱਟ ਦੇ ਚ ਬੋਲ ਰਿਹਾ। ਅਸੀਂ ਕਹਿੰਦੇ ਨਾ ਈਸ਼ਵਰ ਵਿਆਪਕ ਹੈ, ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ, ਉਹਦਾ ਬੋਲ ਵੀ ਵਿਆਪਕ ਹੈ। ਅਗਰ ਉਹ ਵਿਆਪਕ ਹੈ ਤਾਂ ਉਸਦਾ ਸੋਚਣਾ ਵੀ ਵਿਆਪਕ ਹੈ। ਅਸੀਂ ਵਿਆਪਕ ਨਹੀਂ ਹਾਂ, ਸੀਮਤ, ਤੇ ਸਾਡੀ ਦ੍ਰਿਸ਼ਟੀ ਸੀਮਤ ਹੈ। ਅਸੀਂ ਜਿੱਥੇ ਆਉਂਦੇ ਹਾਂ ਉੱਥੇ ਸਾਡੀ ਦ੍ਰਿਸ਼ਟੀ, ਜਿਵੇਂ ਮੈਂ ਇੱਥੇ ਬੈਠਾ, ਮੇਰੀਆਂ ਅੱਖਾਂ ਵੀ ਇੱਥੇ ਨੇ। ਇਹ ਨਹੀਂ ਕਿ ਮੈਂ ਆਪਣੀ ਅੱਖਾਂ ਕਮਰੇ ਛੋੜ ਕੇ ਆ ਗਿਆ, ਜਾਂ ਮੈਂ ਆਪਣੇ ਕੰਨ ਕਿਸੇ ਥਾਂ 'ਤੇ ਹੋਰ ਜਗ੍ਹਾ ਰੱਖ ਕੇ ਆ ਗਿਆ, या मैं के अपनी जबान नो किसे होर टिकाने च रखे नहीं मनुख जिथे है उथे उसकी जबान है उथे उसके कन ने उथे उसकी दृष्टि है उथे उसकी सोचने अगर परमात्मा व्यापक है तो उसकी दृष्टि व्यापक होगी अगर वह व्यापक है तो उसका सुनना व्यापक होगा अगर वह व्यापक नहीं तो उसका सुनना सीमित होगा सिर्फ गुरुद्वारे च सुनेगा मस्जिद च नहीं सुनेगा मस्जिद दे सुनेगा मंदिर दे च नहीं सुनेगा मंदिर दे सुनेगा बाजार दे च नहीं सुनेगा पर उसका सुनना व्यापक है तू बोलते सही किधरे भी बोल उसका सुनना व्यापक है बेखत सुनत सदा है संगे मैं मूर्ख जानिया दूरी रे उसका वेखना व्यापक है उसका सुनना व्यापक है ऐ पुरुष उसका बोल भी व्यापक है किथे उसका बोल तेरे घट दे बोल रहे घट घट आवाज है ना सुनाई क्यों नहीं दे रहा तू घट दे कभी प्रवेश नहीं किया तू अपने अंदर कभी जाती नहीं मारी बार ही बार रहे बार बार सारी जिंदगी कीर्तन सुनते रहो कुछ भी नहीं होता गुस्ताखी मारो बारों बार सारी जिंदगी कोई कथा करता रहे थे कथा सुनता रहे कुछ भी नहीं किसे ने किसे दिन अंदर की कथा सुन ली बाहर की कथा नाल संबंध टुट जाता है बार करना भी रह जाता है बार सुनना भी रह जाता है कथनी बदनी कहन कहावन समझ परी तो बिसरे हो गावन मैं एक दिन बाबे बलवंत सिंह से यही प्रश्न किया चंगी बैरागी आत्मा से मैं कहा तुसी कथा कर दे सवेरे कर दे शामी कर दे तो प्रेरणा लेके मैं करदा ऐ जिहड़ी अवस्था है खतनी बदनी कहन कहावन ये सब कहना ही है कहन मात्र गल्ला कहने तक है और ये अवस्था किधरे प्रगट हो गई है तो कथनी रह जाती है सुनना भी रह जाता है बाहर की गल नहीं रह जाती तो मैं स्वभाव कह रहा वो कथा की है वो कीर्तन की है बाहरों सुनना भी रह जाता है बाहरों बोलना भी रह जाता है यकीन जानो मैं चंगी तरह याद है जो बच्चा बिलक के रोंदा है इस तरह रोए कहने रब जब मैं मिला रोगी मिला तंदुरुस्त बंदा नहीं मिला इंज कह के अपना पला छुड़ाया रोगी मिलते ने मैंने तू भी एक महारोगी मेरे से प्रश्न ना करे कर मेरा हिरदा तड़प उठता है मैं दुखी हो जाता कथनी बदनी कहन कहावन समझ परी तो बिसरियो गावन गावना ही रह गया बोलना ही रह गया ये अवस्था फिर किवें बने तू सुन जितनी गहराई नाल सुनेगा उतनी गहराई तेरा शब्द गुरु दा अंदर प्रवेश करेगा उपरों उपरों सुन रहे हैं शब्द उपर उपर है हृदय तक पहुंचता ही कोई नहीं गहरा होके सुन गहराई नाल सुन कहिंदे ने बदल गरजदे पए होवे बिजली कड़कदी पई होवे अद्धी रात दा वक्त होवे सुती हुई मां दी नींद नहीं खुलदी गोद का बच्चा मामूली जिया बिलखता मामूली जिया आवाज अक खुल गई है बदल गरजदे पे सन इन्हां दे गर्जन ने तेरी नींद नहीं तोड़ी बिजली कड़कदी पई सी इस कड़क ने तेरी अखां नहीं खोलियां हवा दी शां शां दरवाजियां दे खड़ाक आवाज इसने तेरी अखां नहीं खोलियां बच्चा मामूली जिया रोया बिल्कुल महीन आवाज दे छोटी आवाज दे तेरी अख खुल गई भावें सुती पई है पर बच्चे नू अजे भी बहुत गहराई नाल सुन रही है ताई ते जाग पई और भावें कोई जागया भी होवे ते बदलां दी गर्जन नहीं सुन सकता अगर उस पासे ध्यान नहीं ये भी मैं अर्ज कर दिया कुछ भी नहीं पता चलेगा कि बदल गरजदे पए ने की हो रहे है पैर समाप्ति करिए ਇਹ ਸੁਣਨਾ ਵਾਸਤਵਿਕ ਕਿਸ ਤਰ੍ਹਾਂ ਦਾ ਹੁੰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸ਼ਬਦ ਵਿੱਚ ਇੱਕ ਅੰਗ ਪੇਸ਼ ਕੀਤਾ ਉਹ ਮੈਂ ਕਹਿ ਕੇ ਸਮਾਪਤੀ ਕਰਾਂ ਸਹਿਬ ਕਹਿੰਦੇ ਨੇ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੁਣ ਗੁਰ ਬਚਨ ਮਨ ਤੀਰ ਲਗਾਈਆ ਤੇ ਗੁਰੂ ਦਾ ਸ਼ਬਦ ਮੈਂ ਫਿਰ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗਿਆ। ਤੀਰ ਤਨ ਨੂੰ ਲੱਗੇ ਖੂਨ ਨਿਕਲਦਾ ਹੈ, ਮਨੁੱਖ ਤੜਪਦਾ ਹੈ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ। ਗੁਰੂ ਦੇ ਸ਼ਬਦ ਦਾ ਤੀਰ ਲੱਗਿਆ ਮਨ ਨੂੰ, ਮਨ ਵਿਨਿਆ ਗਿਆ, ਮਨ ਦੇ ਅੰਦਰ ਇੱਕ ਪਿਆਸ ਪੈਦਾ ਹੋ ਜਾਂਦੀ ਹੈ ਪ੍ਰਭੂ ਦੀ, ਉਹਦੀ ਰਸਨਾ ਕਰਨ ਲੱਗ ਪੈਂਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਤੜਪਦਾ ਹੋਇਆ ਜੋ ਮਨੁੱਖ ਕਹਿੰਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ, ਇਹ ਕਹਿਣਾ ਕੁਛ ਹੋਰ ਹੈ। ਜਿਹਨੂੰ ਪਿਆਸ ਹੀ ਨਹੀਂ ਲੱਗੀ ਉਹ ਆਖੇ ਹਾਏ ਪਾਣੀ ਹਾਏ ਪਾਣੀ, ਇਹ ਪਖੰਡ ਹੈ, ਇਹ ਤੇ ਉੱਪਰ ਆਊਗਾ, ਇਹਦੇ ਕੁਛ ਵੀ ਨਹੀਂ। ਔਖੇ ਨਾ ਹੋਣਾ, ਬਸ ਬਹੁਤਿਆਂ ਦਾ ਵਾਹਿਗੁਰੂ ਵਾਹਿਗੁਰੂ ਕਹਿਣਾ, ਵਾਹਿਗੁਰੂ ਦੀ ਪਿਆਸ ਤੇ ਹੈ ਕੋਈ ਨਹੀਂ, ਹਾਏ ਪਾਣੀ ਹਾਏ ਪਾਣੀ ਕਰੀ ਜਾਂਦੇ। ਅੰਤਰ ਪਿਆਸ ਉਠੀ ਪ੍ਰਭ ਖੇਰੀ, ਪ੍ਰਭੂ ਦੀ ਪਿਆਸ ਪੈਦਾ ਹੋ ਗਈ, ਕਿਉਂ ਸੁਣ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦਾ ਬਚਨ ਮੈਂ ਕੀ ਸੁਣਿਆ ਤੀਰ ਲੱਗੇ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਭਰਈਆ। ਇਤਨੀ ਵੱਡੀ ਪੀੜਾ ਹੈ, ਬੜਾ ਲੰਬਾ ਚੌੜਾ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਨੇ, ਪੀੜਾ ਕਿਤਨੀ ਹੈ। ਮੈਂ ਸਮਾਪਤੀ ਕਰਾਂ ਕਿਉਂਕਿ ਬਹੁਤ ਸਾਰਾ ਪ੍ਰੋਗਰਾਮ ਹੈ, ਇਸ਼ਾਰਾ ਅਗਾਂਹ ਨਾ ਲਮਕਾਵਾਂ। ਇਹ ਪੀੜਾ ਇਤਨੀ ਜ਼ਿਆਦਾ ਹੈ, ਜਗਤ ਵਿੱਚ ਕੋਈ ਇਤਨੀ ਪੀੜਾ ਨਹੀਂ। ਸਰੀਰ ਪੀੜਿਤ ਹੈ, ਖੂਨ ਨਿਕਲ ਰਿਹਾ ਹੈ, ਹਾਏ ਪਾਣੀ ਹਾਏ ਪਾਣੀ ਹਾਏ ਪਾਣੀ। ਸ਼ਬਦ ਦਾ ਤੀਰ ਲੱਗਿਆ ਹੈ, ਤੜਪਿਆ ਹੈ ਮਨ, ਵਾਹਿਗੁਰੂ ਵਾਹਿਗੁਰੂ। ਇਸ ਤੜਪੀ ਹਾਲਤ ਚ ਜਦ ਵਾਹਿਗੁਰੂ ਨਿਕਲਦਾ ਹੈ, ਯਕੀਨ ਜਾਣੋ ਇਹ ਬੋਲ ਪ੍ਰਭੂ ਦੇ ਦਰਬਾਰ ਤੱਕ ਪਹੁੰਚਦਾ ਹੈ ਔਰ ਅਵਸਥਾ ਬਦਲ ਜਾਂਦੀ ਹੈ। ਅਵਸਥਾ ਕੀ ਬਦਲ ਜਾਂਦੀ ਹੈ, ਇਹ ਕਬੀਰ ਨੇ ਬਿਆਨ ਕੀਤਾ ਕਹਿ ਕੇ ਸਮਾਪਤੀ। ਭਗਤ ਕਬੀਰ ਜੀ ਕਹਿੰਦੇ ਨੇ, ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਗੁਰੂ ਦੀ ਬਾਣੀ ਦਾ ਬਾਣ ਐਸਾ ਲੱਗਿਆ ਮੈਂ ਤੇ ਗੂੰਗਾ ਹੋ ਗਿਆ। ਭਾਵ ਇਸ ਬਾਣ ਦੇ ਲੱਗਦਿਆਂ ਜੋ ਅਸਲੀਅਤ ਦਾ ਪਤਾ ਚੱਲਿਆ, ਹਕੀਕਤ ਦਾ ਪਤਾ ਚੱਲਿਆ, ਮੈਂ ਕਹਿ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਪੀੜਾ ਵੀ ਇਤਨੀ ਹੀ ਮੈਂ ਕਹਿ ਨਹੀਂ ਸਕਦਾ ਔਰ ਰਸ ਵੀ ਇਤਨਾ ਮੈਂ ਕਹਿ ਨਹੀਂ ਸਕਦਾ। ਤੁਸੀਂ ਆਖੋਗੇ ਪੀੜਾ ਵਿੱਚ ਰਸ, ਅਸਹਿ ਪੀੜਾ ਹੈ, ਲੇਕਿਨ ਗਜ਼ਬ ਦੀ ਗੱਲ, ਦੁਨੀਆਂ 'ਚ ਇੱਕੋ ਹੀ ਪੀੜਾ ਹੈ, ਪ੍ਰਭੂ ਬਿਰਹੇ ਦੀ ਪੀੜਾ, ਜਿਹਦੇ 'ਚ ਕੁਝ ਰਸ ਵੀ ਹੈ, ਬਾਕੀ ਕਿਸੇ ਪੀੜਾ 'ਚ ਰਸ ਨਹੀਂ ਹੈ। ਕੋਈ ਮਨੁੱਖ ਪੀੜਿਤ ਨਹੀਂ ਹੋਣਾ ਚਾਹੁੰਦਾ। ਇਸ ਪੀੜਾ ਵਾਸਤੇ ਬੜੇ ਬੜੇ ਸੰਤ ਤੜਪ ਰਹੇ ਵੀ ਰਹੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਰੱਬ ਨੇ ਇੱਕ ਨਿਯਮ ਬਣਾ ਦਿੱਤਾ ਹੈ, ਪ੍ਰਸੂਤ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਇਸਤਰੀ ਮਾਂ ਨਹੀਂ ਬਣ ਸਕਦੀ, ਬਿਰਹੇ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਸੰਤ ਨਹੀਂ ਬਣ ਸਕਦਾ, ਕੋਈ ਭਗਤ ਨਹੀਂ ਬਣ ਸਕਦਾ, ਇਸ ਤੋਂ ਲੰਘਣਾ ਪੈਂਦਾ। ਅਮੀਰ ਖੁਸਰੋ ਪੀੜਤ ਹੋ ਕੇ ਦੁਆ ਕਰ ਰਿਹਾ ਹੈ ਤੇ ਕਹਿੰਦਾ, ਯਾ ਰੱਬ ਦੁਆਏ ਵਸਲ ਨਾ ਹਰ ਵਿਸ ਕਬੂਲ ਹੋ। ਇਹ ਜੋ ਮੈਂ ਦੁਆ ਕਰ ਰਿਹਾ ਪੀੜਤ ਹੋ ਕੇ, ਬਿਰਹੀ ਮਨ ਜੋ ਮੇਰਾ ਤੜਪ ਰਿਹਾ, ਮਿਲ ਤੂੰ ਮਿਲ। ਕਹਿੰਦਾ ਇਹ ਅਰਦਾਸ ਕਰਨ ਦੇ, ਤੂੰ ਮੈਨੂੰ ਮਿਲਣਾ, ਇਸ ਅਰਦਾਸ ਵਿੱਚ ਵੀ ਸਵਾਦ ਹੈ, ਇਸ ਪ੍ਰਾਰਥਨਾ ਵਿੱਚ ਵੀ ਰਸ ਹੈ, ਇਸ ਦੁਆ ਵਿੱਚ ਵੀ ਕੋਈ ਗੱਲ ਹੈ, ਇਸ ਪੀੜਾ ਵਿੱਚ ਵੀ ਕੋਈ ਆਨੰਦ ਹੈ। ਯਾ ਰੱਬ ਦੁਆਏ ਵਸਲ ਨਾ ਹਰ ਵਿਸ ਕਬੂਲ ਹੋ, ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਗੂੰਗਾ ਹੋਆ ਗੂੰਗਾ ਹੋ ਗਿਆ ਨਹੀਂ ਕਹਿ ਸਕਦਾ, ਇਤਨਾ ਅਥਾਹ ਰਸ ਇਹ ਨਿੱਕੀ ਜਿਹੀ ਜ਼ਬਾਨ ਨਹੀਂ ਬਿਆਨ ਕਰ ਸਕਦੀ, ਇਤਨੀ ਅਸਹਿ ਪੀੜਾ ਇਹ ਜ਼ਬਾਨ ਨਹੀਂ ਬਿਆਨ ਕਰ ਸਕਦੀ। ਬਾਵਰਾ ਬਾਵਰਾ ਕਹਿੰਦੇ ਨੇ ਭੋਲੇ, ਬਾਵਰੇ ਤੋਂ ਮੁਰਾਦ ਪਾਗਲ ਨਹੀਂ, ਭੋਲਾ ਚਲਾਕ। ਉਹ ਜੋ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਝ ਹੋਰ ਹੈ, ਅਸੀਂ ਕਹਿ ਦਿੰਦੇ ਬੜਾ ਚਲਾਕ ਹੈ, ਬੜੇ ਦੋ ਰੂਪ ਨੇ, ਬਾਹਰੋਂ ਬੜਾ ਦਾਨੀ ਦਿਖਾਈ ਦਿੰਦਾ ਅੰਦਰੋਂ ਬੇਈਮਾਨ, ਬਾਹਰੋਂ ਜੇ ਹੱਥ ਜੋੜ ਕੇ ਮਿਲਦਾ ਹੈ ਅੰਦਰੋਂ ਬੜਾ ਹੰਕਾਰੀ ਹੈ, ਬਾਹਰੋਂ ਬੜਾ ਮਿੱਠਾ ਬੋਲਦਾ ਹੈ ਅੰਦਰੋਂ ਬੜਾ ਕੌੜਾ ਹੈ। ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਜਾਏ ਕਡੇ ਵਿੱਚ ਖੋਲੇ, ਸਾਹਮਣੇ ਬੜਾ ਮਿੱਠਾ ਪਏ ਬੋਲਦੇ ਨੇ, ਬਾਹਰ ਜਾ ਕੇ ਸਵੈ ਨਿੰਦਾ ਤੋਂ ਹੋਰ ਕੁਛ ਵੀ ਨਹੀਂ ਕਰਦੇ। ਦੋ ਬੜਾ ਚਲਾਕ ਹੈ, ਭੋਲਾ ਅੰਦਰੋਂ ਬਾਹਰੋਂ ਇੱਕ ਹੈ, ਅੰਦਰੋਂ ਬਾਹਰੋਂ ਇੱਕ ਹੈ। धन गुरु गोविंद सिंह जी महाराज कहिंदे ने मैं उस इंसान नु इंसान मनन नु ही तैयार नहीं जिदी जबान दे बोल कुछ होर ने जिदे मन दे भाव कुछ होर ने जिदा दिल कुछ होर कह रहे है जबान कुछ होर कह रही है मैं इस चलाक इंसान नु इंसान नहीं मनता। औरंगजेब ने लिखा है हमो मर दबायद शबद सुखनवर नशिक में दिगर दर दहाने दिगर तेरी जबान ते कुछ होर है तेरे चेहरे ते कुछ होर है तेरे दिल दे कुछ होर है तू चलाक हो सकता है तू फकीर नहीं है। ए माला ए तस्बी तेरे हद दे सवाए पखंड तो होर कुछ नहीं भोला अंदरों बारों एक साडे देश एक महान योगी नो जिसका दिन कल मनाया गया शिवरात्रि शिव जी पता इस देश दे उसनों की कहने भोला शंकर भोला नाथ भोले भोले भोला अंदरों बारों एक भोला मनुख हर एक ते भरोसा कर लेंदा है भोला मनुख ठगा सकदा है ठग नहीं सकदा चलाक बंदा ठग सकदा है ठगा नहीं सकदा। हजार जां फिदा है आंख जबानश दिलश जतेश हजारां जिंदड़ियां उसको कुर्बान कीतियां जा सकदियां जिसकी दिल ते जबान एक है। गूंगा हुआ बावरा बहरा हुआ कान हुण मैं कोई दुनियावी गल सुन ही नहीं सकदा बहरा हो गया हर पासे रब ही रब सुनदा जो कुछ भी आवाज आती है जो बोलत है मृग मेन पंखेरो सो बिन हर जापत है नहीं हो सब परमात्मा सुनाई देंदा है। बहरा हुआ कान पांव ते पिंगल भया मारिया सतगुर बाण ऐसा बाणी दा बाण लगे है मन पिंगला हो गया चलन जोगा ही नहीं रहा। स्वामी रामानंद भी कहने कत जाइए रे गल रागो रंग मेरा चित ना चलत मन भयो पंग मन पिंगला हो गया भटकना मिट गई हे प्रभु हुण तेरे दर जोगा ही रह गए भटकना मिट गई पिंगले हो गए चल ही नहीं सकते। गालिब इसनु बड़े आलमाना ढंग नाल बयान करदा है मेरे टूटे हुए पाए तलब का मुझ पे ऐसा है ये जो मेरे पैर टूट गए इन्हां दा मेरे उत्ते बड़ा एहसान है। क्यों मेरे टूटे हुए पाए तलब का मुझ पे ऐसा है तुम्हारे दर से अब कर कहीं जाया नहीं जाता अः खुदा हम मैं तेरे दर तो हट के किधरे जा सका जान जोगा ही नहीं रहा पैर ही टूट गए। मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है समझ में आ गया है फिर भी समझाया नहीं जाता गलत में समझ ली है पर मैं आखा किस तरह गूंगा हो गया पांव ते पिंगल भया मारिया सतगुरबान ये मन की हालत है मन की अवस्था है। एक महापुरुष संत की बरसी मनाने आया सारे मिलके जोदड़ी करिए धन गुरु ग्रंथ साहब जी महाराज नू सानू संत बना मानसिक अवस्था ये प्रदान कर ताकि साड़ी भी जीवन यात्रा सफल होवे ते ए पंक्ति साड़े ते पूरी उपरे सफल सफल भई सफल यात्रा आवण जाण रहे मिले सादा इतनी सेवा प्रवान करनी। सारिआं दा हार्दिक तौर ते धन्नवाद बड़ी कागरता नाल आपने सरवण कीता महापुरश बाबा इकबाल सिंह जी दा हार्दिक तौर ते धन्नवाद। हर साल हुक्मनामा आपदा पहुंचदा है तो मैनू भी इस महान ब्रह्म ज्ञानी की बरसी रे शामिल होने का एक सुभाव अवसर मिलता है। धन गुरु ग्रंथ साहब जी महाराज बख्शिश करन जिंदगी का अंत होवे इस तो पहले बेअंत की झलक मिले हर एक नूं मिले ताकि हर एक की जीवन यात्रा सफल होवे बार बार समूह सत्संगी मुखी ज सज्जन ते महापुरशां दा हार्दिक तौर ते धन्यवाद। फुल चुक दी शमा वाहेगुरु जी का खालसा वाहेगुरु।